You're with SBS Radio. Find more great stories in your language at sbs.com.au.
ਅੱਜ ਦੀਆਂ ਮੁੱਖ ਖਬਰਾਂ ਵਿੱਚ ਆਸਟ੍ਰੇਲੀਅਨ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮੈਡੀਕਲ ਵਸਤਾਂ ਦਾ ਪੂਰਾ ਭੰਡਾਰ ਹੋਣ ਦੇ ਦਾਅਵੇ, ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਆਸਟ੍ਰੇਲੀਅਨ ਦੌਰੇ 'ਤੇ ਅਤੇ ਭਾਰਤ ਅਤੇ ਨਿਊਜ਼ੀਲੈਂਡ ਕੱਲ੍ਹ ਦੂਜੇ ਕ੍ਰਿਕਟ ਟੈਸਟ ਦੌਰਾਨ ਹੋਣਗੇ ਆਹਮੋ ਸਾਹਮਣੇ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਸਰਕਾਰ ਦਾ ਆਖਣਾ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਤੋਂ ਨਜਿੱਠਣ ਲਈ ਉਹਨਾਂ ਕੋਲ ਲੋੜੀਂਦੀ ਮੈਡੀਕਲ ਸਪਲਾਈ ਮੌਜੂਦ ਹੈ। ਆਸਟ੍ਰੇਲੀਆ ਦੇ ਸਾਰੇ ਰਾਜਾਂ ਅਤੇ ਖਿੱਤਿਆਂ ਦੇ ਸਿਹਤ ਮੰਤਰੀਆਂ ਵਿਚਾਲੇ ਅੱਜ ਤਾਜ਼ਾ ਸਥਿਤੀ ਅਤੇ ਇਹਦੇ ਹੱਲ ਬਾਰੇ ਚਰਚਾ ਕੀਤੀ ਗਈ ਹੈ। ਚੀਫ਼ ਮੈਡੀਕਲ ਅਫਸਰ ਬ੍ਰੈਂਡਨ ਮਰਫੀ ਨੇ ਆਖਿਆ ਕਿ ਉਹ ਇਸ ਗੱਲ ਨੂੰ ਨਿਸ਼ਚਿਤ ਕਰਨਗੇ ਕਿ ਸਾਰੇ ਪ੍ਰਭਾਵਿਤ ਇਲਾਕਿਆਂ ਨੂੰ ਲੋੜੀਂਦਾ ਮੈਡੀਕਲ ਸਮਾਨ ਪਹੁੰਚਦਾ ਹੋਵੇ।
If it comes to Australia, we'll behave, whether it's a slow spread or a more rapid spread. We just need to be prepared for all eventualities and be flexible. I don't think it's helpful to make any absolute predictions.
ਉਧਰ ਵਿਕਟੋਰੀਆ ਦੀ ਹੈਲਥ ਮਿਨਿਸਟਰ ਜੈਨੀ ਮਿਕਾਕੋਸ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੂੰ ਢਿੱਲੇ ਪੈਣ ਦੀ ਨਹੀਂ ਬਲਕਿ ਹਰ ਹਾਲ ਤਿਆਰ ਰਹਿਣ ਦੀ ਲੋੜ ਹੈ।
There is a high level of preparedness by all of our governments around the country in how we respond to this evolving issue. The discussions we had today is really about making sure that all parts of the health system work seamlessly together. That is from our GPs and our pharmacists to our hospitals and our aged care sector.
ਇੱਥੇ ਤੁਹਾਨੂੰ ਇਹ ਵੀ ਦੱਸਦੇ ਜਾਈਏ ਕਿ ਵਿਸ਼ਵ ਮੰਡੀ ਵਿੱਚ ਹੋਰਨਾਂ ਸ਼ੇਅਰਾਂ ਵਿੱਚ ਗਿਰਾਵਟ ਦੇ ਨਾਲ ਨਾਲ ਆਸਟ੍ਰੇਲੀਅਨ ਕੰਪਨੀਆਂ ਨੂੰ ਵੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਅੱਜ ਕੱਲ੍ਹ ਆਪਣੇ ਆਸਟ੍ਰੇਲੀਅਨ ਦੌਰੇ 'ਤੇ ਹੈ। ਵੈਸੇ ਉਹਨਾਂ ਪਹਿਲੀ ਵਾਰ ਜਨਤਕ ਤੌਰ 'ਤੇ ਆਸਟ੍ਰੇਲੀਆ ਦੀ ਉਸ ਨਵੀਂ ਨੀਤੀ ਦੀ ਨਿਖੇਧੀ ਕੀਤੀ ਹੈ ਜਿਸ ਤਹਿਤ ਨਿਊਜ਼ੀਲੈਂਡ ਦੇ ਕਿਸੇ ਵੀ ਅਪਰਾਧੀ ਨੂੰ ਬਿਰੰਗ ਲਿਫਾਫੇ ਵਾਂਗੂ ਮੁੜ ਨਿਊਜ਼ੀਲੈਂਡ ਭੇਜਿਆ ਜਾ ਸਕਦਾ, ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਜਾ ਸਕਦਾ। ਸ਼੍ਰੀਮਤੀ ਆਰਡਨ ਨੇ ਕਿਹਾ ਕਿ ਇਹ ਫੈਸਲਾ ਦੋਵੇਂ ਮੁਲਕਾਂ ਵਿਚਾਲੇ ਚੰਗੇ ਸਬੰਧਾਂ 'ਚ ਫਿੱਕ ਪਾ ਸਕਦਾ ਹੈ।
We are not arguing that Australia should not have a deportation policy. They should. We do as well. What we're asking for is a reciprocal arrangement. New Zealand does not deport those that we consider for all intents and purposes to have established themselves as New Zealanders. We only ask that Australia does the same.
ਉਧਰ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਕਿ ਇਹ ਨਵੀਂ ਨੀਤੀ ਸਿਰਫ ਨਿਊਜ਼ੀਲੈਂਡ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਲਾਗੂ ਨਹੀਂ ਕੀਤੀ ਗਈ, ਸਗੋਂ ਇਸ ਦੇ ਘੇਰੇ ਵਿੱਚ ਸਭ ਮੁਲਕਾਂ ਦੇ ਅਪਰਾਧੀ ਆਉਂਦੇ ਹਨ।
I respect the positions that are put forward by Prime Minister Ardern, but in our government's view, that is not in Australia's national interest to not deport non-citizens who have committed crimes in Australia. As I stressed, we deport non-citizens. New Zealanders who come here, people who are born in New Zealand, they have the opportunity to become citizens.
ਉਧਰ ਹੋਮ ਅਫੇਅਰਸ ਮੰਤਰੀ ਪੀਟਰ ਡਟਨ ਨੇ ਇੱਕ ਖਾਸ ਕੇਸ ਵੱਲ ਧਿਆਨ ਦਿਵਾਉਂਦਿਆਂ ਆਸਟ੍ਰੇਲੀਆ ਦੇ ਸਖ਼ਤ ਡਿਪੋਰਟੇਸ਼ਨ ਕਾਨੂੰਨਾਂ ਦੀ ਪੈਰਵੀ ਕੀਤੀ ਹੈ। ਇੱਕ 44 ਸਾਲਾ ਵਿਅਕਤੀ ਜੋ ਆਪਣੇ ਆਪ ਨੂੰ ਟਹੀਟੀ ਦਾ ਰਾਜਕੁਮਾਰ ਖਵਾਉਂਦਾ ਸੀ ਅਤੇ ਕੁਝ ਸਮਾਜ ਸੇਵੀ ਅਦਾਰਿਆਂ ਦੇ ਪੈਸੇ ਠੱਗਣ ਦਾ ਵੀ ਦੋਸ਼ੀ ਸੀ, ਨੂੰ ਵਿਭਾਗ ਵੱਲੋਂ ਦੇਸ਼ ਨਿਕਾਲਾ ਦਿੰਦਿਆਂ ਨਿਊਜ਼ੀਲੈਂਡ ਵਾਪਸ ਭੇਜ ਦਿੱਤਾ ਗਿਆ। ਸ਼੍ਰੀ ਡਟਨ ਨੇ ਇਸ ਕੇਸ ਬਾਰੇ ਇਹ ਬਿਆਨ ਦਿੱਤਾ।
Good riddance to that false pretender, and hopefully it serves as a clear message to other people that if you are going to commit offences in our country whilst you're here as a guest of our country, you can expect to have your visa cancelled and to be deported. 99% of people do the right thing, and in these most egregious cases, they can expect to have their visas cancelled and to be deported.
ਸਿਡਨੀ ਦੇ ਐਪਿੰਗ ਇਲਾਕੇ ਵਿੱਚ ਇੱਕ ਕੈਫੇ 'ਤੇ ਹੋਏ ਕਾਰ ਹਾਦਸੇ 'ਚ ਇੱਕ ਔਰਤ ਦੀ ਜਾਨ ਚਲੀ ਗਈ ਹੈ। ਪੁਲਿਸ ਮੁਤਾਬਕ ਦੁਰਘਟਨਾ ਉਸ ਵੇਲੇ ਹੋਈ ਜਦੋਂ 99 ਸਾਲਾ ਇੱਕ ਡਰਾਈਵਰ ਕੈਫੇ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਵਾਹਨ ਕੈਫੇ ਬਾਹਰ ਬੈਠੇ ਲੋਕਾਂ 'ਤੇ ਜਾ ਚੜਿਆ। ਇੰਸਪੈਕਟਰ ਮਾਰਕ ਕ੍ਰਿਸਟੀ ਨੇ ਘਟਨਾ 'ਤੇ ਅਫਸੋਸ ਪ੍ਰਗਟਾਇਆ ਅਤੇ ਦੱਸਿਆ ਕਿ ਇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ।
This is just a small suburban, you know, a local cafe, a local shopping centre. So I would imagine that a lot of people would know each other, and it would be very tragic set of circumstances that have occurred here today.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਆਖਿਆ ਕਿ ਪਿੱਛੇ ਜੇ ਖੇਡ ਵਿਭਾਗਾਂ ਨੂੰ ਦਿੱਤੀਆਂ ਗ੍ਰਾਂਟਾਂ ਵਿਚਲੀਆਂ ਬੇਨਿਯਮੀਆਂ ਨਾਲ ਉਹਨਾਂ ਦੇ ਦਫ਼ਤਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਦੱਸਦੇ ਜਾਈਏ ਕਿ ਇਸ ਹਫ਼ਤੇ ਪਾਇਆ ਗਿਆ ਕਿ ਉਹਨਾਂ ਦੇ ਦਫ਼ਤਰ ਵਿੱਚੋਂ ਇਸ ਸਿਲਸਿਲੇ 'ਚ ਉਦੋਂ ਸਪੋਰਟਸ ਮਿਨਿਸਟਰ ਬ੍ਰਿਜਟ ਮੈਕੈਂਜੀ ਦੇ ਦਫ਼ਤਰ ਨਾਲ ਘੱਟੋ ਘੱਟ 130 ਈਮੇਲਸ ਦਾ ਆਦਾਨ ਪ੍ਰਦਾਨ ਹੋਇਆ ਹੈ। ਦੋਸ਼ ਇਹ ਲੱਗੇ ਸਨ ਕਿ ਚੋਣਾਂ ਵਿੱਚ ਕਾਂਟੇ ਦੀ ਟੱਕਰ ਵਾਲੀਆਂ ਸੀਟਾਂ ਵਿੱਚ ਸਪੋਰਟਸ ਗ੍ਰਾਂਟਾਂ ਵਾਲੇ ਖੁੱਲ੍ਹੇ ਗੱਫੇ ਵੰਡੇ ਗਏ ਸਨ। ਜਦੋਂ ABC ਦੇ ਪੱਤਰਕਾਰ ਨੇ ਇਸ ਬਾਰੇ ਸ਼੍ਰੀ ਮੋਰਿਸਨ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਇਹ ਸਪਸ਼ਟੀਕਰਨ ਦਿੱਤਾ।
Of course not, because they were the authority for making the decisions, and this is what the Auditor General found, Michael. I keep stressing this. The Auditor General found that our contributions to this process didn't sway ultimately decisions one way or the other any more than anything else. So he's already commented on that matter very clearly.
ਅਦਾਰਾ ABC ਪਿਛਲੇ ਸਾਲ ਸਿਡਨੀ 'ਚ ਪੁਲਿਸ ਵੱਲੋਂ ਮਾਰੇ ਛਾਪਿਆਂ ਸੰਬੰਧੀ ਆਏ ਅਦਾਲਤੀ ਫੈਸਲੇ ਖਿਲਾਫ਼ ਪੈਰਵੀ ਨਹੀਂ ਕਰੇਗਾ। ABC ਦੀ ਚੇਅਰ ਆਈਟਾ ਬਟਰੋਜ਼ ਨੇ ਆਖਿਆ ਹੈ ਕਿ ਪ੍ਰੈਸ ਦੀ ਆਜ਼ਾਦੀ ਅਤੇ ਕਸੀ ਜਾਂਦੀ ਨਕੇਲ ਲਈ ਮਾੜੇ ਕਾਨੂੰਨ ਜ਼ਿੰਮੇਵਾਰ ਨੇ ਅਤੇ ਇਹਨਾਂ ਕਾਨੂੰਨਾਂ ਨੂੰ ਠੀਕ ਕਰਨਾ ABC ਦੀ ਜ਼ਿੰਮੇਵਾਰੀ ਨਹੀਂ, ਜਿਸ ਤਹਿਤ ਇਹ ਫੈਸਲਾ ਲਿਆ ਗਿਆ।
Well, it was a difficult decision to make, but the fact of the matter is that we simply can't litigate our way to reform what are fundamentally bad laws. The lawmakers have to fix the law. The ABC cannot fix the law.
ਸਿਡਨੀ ਵਿੱਚ ਕੱਲ੍ਹ ਹੋ ਰਹੀ ਆਈਕੋਨਿਕ ਮਾਰਡੀਗ੍ਰਾ ਪਰੇਡ ਵਿੱਚ ਇਸ ਵਾਰ ਅੱਗ ਬੁਝਾਊ ਦਸਤਿਆਂ ਨੂੰ ਖਾਸ ਸਤਿਕਾਰ ਪੇਸ਼ ਕੀਤਾ ਜਾਏਗਾ। LGBTQIA ਭਾਈਚਾਰੇ ਨੂੰ ਮਾਣ ਦਿੰਦੀ ਇਸ ਪਰੇਡ ਦਾ ਇਸ ਵਾਰ ਦਾ ਥੀਮ ਵਟ ਮੈਟਰਜ਼ ਹੈ, ਜਿਸ ਤਹਿਤ ਇਸ ਖਾਸ ਭਾਈਚਾਰੇ ਦੇ ਹੱਕਾਂ, ਸਮਾਜਿਕ ਤਬਦੀਲੀ ਅਤੇ ਸਭ ਦਾ ਸਤਿਕਾਰ ਜਿਹੇ ਥੀਮ ਉਜਾਗਰ ਕੀਤੇ ਜਾਣੇ ਨੇ। ਅਤੇ ਹੁਣ ਕੁਝ ਖ਼ਬਰਾਂ ਭਾਰਤ ਤੋਂ। ਗੁਰੂ ਹੋ ਜਾ ਸ਼ੁਰੂ ਠੋਕੋ ਤਾਲੀ ਵਾਲੇ ਕ੍ਰਿਕਟਰ ਤੋਂ ਸਿਆਸੀ ਆਗੂ ਬਣੇ ਕਾਂਗਰਸੀ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਨੇ ਆਖਰ ਪਿਛਲੇ 7 ਮਹੀਨਿਆਂ ਤੋਂ ਚੱਲੀ ਆ ਰਹੀ ਭੇਤ ਭਰੀ ਚੁੱਪ ਤੋੜ ਦਿੱਤੀ ਹੈ। ਕੱਲ੍ਹ ਉਹਨਾਂ ਪ੍ਰੈਸ ਦੇ ਨਾਂ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਉਹਨਾਂ ਨੂੰ ਦਿੱਲੀ ਸੱਦਿਆ ਸੀ। ਚੇਤੇ ਰਹੇ ਕਿ ਹਾਲੀਆ ਦਿੱਲੀ ਚੋਣਾਂ ਲਈ ਹਾਈਕਮਾਂਡ ਨੇ ਕਾਂਗਰਸੀ ਰੈਲੀਆਂ 'ਚ ਪ੍ਰਚਾਰ ਲਈ ਸ਼੍ਰੀ ਨਵਜੋਤ ਸਿੱਧੂ ਦਾ ਨਾਂ ਸਟਾਰ ਪ੍ਰਚਾਰਕ ਵਜੋਂ ਐਲਾਨਿਆ ਸੀ, ਪਰ ਉਹਨਾਂ ਪ੍ਰਚਾਰ 'ਚ ਹਿੱਸਾ ਨਹੀਂ ਲਿਆ ਸੀ ਅਤੇ ਨਾ ਹੀ ਉਸ ਬਾਰੇ ਕੋਈ ਬਿਆਨ ਹੀ ਜਾਰੀ ਕੀਤਾ ਸੀ। ਇਸ ਦੌਰਾਨ ਉਹ ਨਾ ਹੀ ਕਾਂਗਰਸੀ ਵਿਧਾਇਕਾਂ ਦੀ ਕਿਸੇ ਮੀਟਿੰਗ 'ਚ ਅਤੇ ਨਾ ਹੀ ਵਿਧਾਨ ਸਭਾ ਦੇ ਸੈਸ਼ਨਾਂ 'ਚ ਕਿਤੇ ਵਿਖਾਈ ਦਿੱਤੇ ਨੇ। ਫਿਰ ਸਿੱਧੂ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਉੱਤੇ ਆਖਰੀ ਵਾਰ ਟਵੀਟ ਪਿਛਲੇ ਸਾਲ 21 ਜੁਲਾਈ ਨੂੰ ਕੀਤਾ ਸੀ, ਪਰ ਅੱਜ ਅਚਾਨਕ ਸਿੱਧੂ ਹੁਣਾਂ ਨੇ ਆਪਣਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਅਤੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਜਿਸ ਵਿੱਚ ਉਹ ਕਾਂਗਰਸ ਦੀ ਕੁੱਲ ਹਿੰਦ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਖੜ੍ਹੇ ਵਿਖਾਈ ਦੇ ਰਹੇ ਨੇ। ਉਹਨਾਂ ਆਪਣੇ ਪ੍ਰੈਸ ਨੋਟ 'ਚ ਲਿਖਿਆ ਕਿ ਇਹਨਾਂ ਮੁਲਾਕਾਤਾਂ ਦੌਰਾਨ ਮੈਂ ਹਾਈਕਮਾਂਡ ਨੂੰ ਪੰਜਾਬ ਦੀਆਂ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਉੱਤੇ ਲੈ ਕੇ ਆਉਣ ਅਤੇ ਇਹਨੂੰ ਆਤਮ ਨਿਰਭਰ ਬਣਾਉਣ ਦੇ ਆਪਣੇ ਰੋਡਮੈਪ ਤੋਂ ਵੀ ਜਾਣੂ ਕਰਵਾਇਆ। ਨਵੰਬਰ 2016 ਦੌਰਾਨ ਨੋਟਬੰਦੀ ਵੇਲੇ ਗੜਬੜੀ ਕਰਨ ਵਾਲੇ ਦੇਸ਼ ਦੇ ਹਜ਼ਾਰਾਂ ਜਿਊਲਰਸ ਨੂੰ ਆਮਦਨ ਟੈਕਸ ਵਿਭਾਗ ਨੇ ਨੋਟਿਸ ਭੇਜੇ ਸਨ। ਹੁਣ ਉਹਨਾਂ ਨੋਟਿਸਾਂ ਕਾਰਨ ਜਿਊਲਰਸ ਦੀ ਮੁਸੀਬਤ ਵੱਧ ਗਈ ਦੱਸੀ ਜਾਂਦੀ ਹੈ। ਖ਼ਬਰ ਏਜੰਸੀ ਰੋਇਟਰਸ ਮੁਤਾਬਕ ਸਮੁੱਚੇ ਦੇਸ਼ 'ਚ ਆਮਦਨ ਟੈਕਸ ਵਿਭਾਗ ਨੇ 15,000 ਦੇ ਲਗਭਗ ਜਿਊਲਰਸ ਨੂੰ ਨੋਟਿਸ ਭੇਜੇ ਨੇ। ਇੰਡੀਅਨ ਬੁਲਿਨ ਐਂਡ ਜਿਊਲਰਸ ਐਸੋਸੀਏਸ਼ਨ ਦੇ ਸਕੱਤਰ ਸੁਰਿੰਦਰ ਮਹਿਤਾ ਨੇ ਦੂਜੇ ਪਾਸੇ ਦੋਸ਼ ਲਾਇਆ ਕਿ ਆਮਦਨ ਟੈਕਸ ਵਿਭਾਗ ਜਿਊਲਰਸ ਤੋਂ ਹੀ ਲਗਭਗ 50,000 ਕਰੋੜ ਰੁਪਏ ਦੀ ਕਮਾਈ ਕਰਨਾ ਚਾਹੁੰਦਾ ਹੈ। ਤੁਹਾਨੂੰ ਚੇਤੇ ਹੋਵੇਗਾ ਕਿ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ। ਨੋਟਬੰਦੀ ਦੌਰਾਨ ਜਿਊਲਰਸ ਨੂੰ ਇਹ ਛੋਟ ਦਿੱਤੀ ਗਈ ਸੀ ਕਿ ਉਹ ਬੈਂਕ 'ਚ ਕਿੰਨੇ ਵੀ 500,000 ਦੇ ਨੋਟ ਜਮ੍ਹਾਂ ਕਰਵਾ ਸਕਦੇ ਨੇ। ਰੋਇਟਰਸ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਇਸ ਛੋਟ ਦਾ ਕਈ ਜਿਊਲਰਸ ਨੇ ਗਲਤ ਫਾਇਦਾ ਉਠਾਇਆ ਅਤੇ ਕਾਲੇ ਧਨ ਨੂੰ ਚਿੱਟਾ ਕਰਨ ਵਿੱਚ ਖੂਬ ਪੈਸੇ ਕਮਾਏ। ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਦੋਂ ਜਿਊਲਰਸ ਨੇ ਗਾਹਕਾਂ ਤੋਂ ਨਗਦ ਰਕਮਾਂ ਲਈਆਂ, ਉਹਨਾਂ ਨੂੰ ਬੈਂਕ 'ਚ ਜਮ੍ਹਾਂ ਕਰਵਾ ਦਿੱਤਾ ਅਤੇ ਬਾਅਦ ਵਿੱਚ ਇਹ ਧਨ ਬਿਨਾਂ ਕਿਸੇ ਕਾਰਨ ਗਾਹਕਾਂ ਨੂੰ ਵਾਪਸ ਕਰ ਦਿੱਤਾ ਗਿਆ। ਕਈ ਮਾਮਲੇ ਅਜਿਹੇ ਸਨ ਜਿਨ੍ਹਾਂ ਵਿੱਚ ਜਿਊਲਰਸ ਦੀ ਵਿਕਰੀ ਨੋਟਬੰਦੀ ਤੋਂ ਬਾਅਦ ਅਚਾਨਕ ਹੀ ਵੱਧ ਗਈ। ਜੋ 2 ਹਫ਼ਤੇ 'ਚ ਕਰਦੇ ਸਨ ਉਹ 1 ਦਿਨ ਵਿੱਚ ਹੀ ਹੋਣ ਲੱਗ ਪਈ ਸੀ ਅਤੇ ਅਜਿਹੀ ਸ਼ੱਕੀ ਕਮਾਈ ਵਾਲੇ ਜਿਊਲਰਸ ਨੂੰ ਆਮਦਨ ਟੈਕਸ ਵਿਭਾਗ ਨੇ ਨੋਟਿਸ ਭੇਜਿਆ ਸੀ। ਫਿਲਹਾਲ ਕਾਨੂੰਨ ਮੁਤਾਬਕ ਜਿਊਲਰਸ ਨੂੰ ਵਿਵਾਦਗ੍ਰਸਤ ਰਕਮ ਦਾ 20% ਜਮ੍ਹਾਂ ਕਰਨਾ ਪੈ ਸਕਦਾ ਹੈ। ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖ਼ਬਰਾਂ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 2 ਟੈਸਟ ਮੈਚਾਂ ਦੀ ਲੜੀ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਕੱਲ੍ਹ ਸਨਿਚਰਵਾਰ 29 ਫਰਵਰੀ ਤੋਂ ਕ੍ਰਾਈਸਟਚਰਚ ਖੇਡਿਆ ਜਾਵੇਗਾ। ਪਹਿਲੇ ਮੈਚ ਭਾਰਤ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਮਿਲੀ ਸੀ। ਭਾਰਤੀ ਟੀਮ ਨਿਊਜ਼ੀਲੈਂਡ ਦੀ ਧਰਤੀ 'ਤੇ 50 ਸਾਲਾਂ 'ਚ ਸਿਰਫ 2 ਟੈਸਟ ਮੈਚ ਹੀ ਜਿੱਤ ਸਕੀ ਹੈ। ਮਾਰਚ 2009 ਵਿੱਚ ਆਖਰੀ ਵਾਰ ਭਾਰਤ ਨੇ ਹੈਮਿਲਟਨ ਟੈਸਟ ਵਿੱਚ ਕਿਵੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਸਚਿਨ ਤੇਂਦੁਲਕਰ ਨੇ ਉਸ ਮੈਚ ਵਿੱਚ 160 ਦੌੜਾਂ ਬਣਾਈਆਂ ਸਨ। ਇੱਕ ਹੋਰ ਮੈਚ ਵਿੱਚ ਜਨਵਰੀ 1976 'ਚ ਆਕਲੈਂਡ 'ਚ ਭਾਰਤ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਭਾਰਤ ਨੇ ਹੁਣ ਤੱਕ ਕੀਵੀ ਟੀਮ ਵਿਰੁੱਧ 58 ਵਿੱਚੋਂ 21 ਟੈਸਟ ਮੈਚ ਜਿੱਤੇ ਨੇ, ਜਦਕਿ 11 ਮੈਚਾਂ 'ਚ ਉਹਨਾਂ ਨੂੰ ਹਾਰ ਮਿਲੀ ਹੈ ਅਤੇ 26 ਮੈਚ ਡਰਾ ਰਹੇ ਨੇ। ਤੁਹਾਨੂੰ ਇੱਥੇ ਵੀ ਦੱਸਦੇ ਜਾਈਏ ਕਿ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਸੀਰੀਜ਼ ਦੇ ਪਹਿਲੇ ਟੈਸਟ 'ਚ ਪੂਰੀ ਤਰ੍ਹਾਂ ਅਸਫਲ ਰਹੇ ਸਨ। ਇਸ ਤੋਂ ਪਹਿਲਾਂ ਉਹਨਾਂ ਨੂੰ ਵਨਡੇ ਸੀਰੀਜ਼ 'ਚ ਵੀ ਮੌਕਾ ਮਿਲਿਆ ਸੀ, ਪਰ ਉਹਨਾਂ ਦਾ ਬੱਲਾ ਖਮੋਸ਼ ਰਿਹਾ। ਉਹਨਾਂ ਦੀ ਥਾਂ ਭਾਰਤੀ ਟੀਮ 'ਚ ਪੰਜਾਬੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਦੂਜੇ ਮੈਚ ਵਿੱਚ ਸਲਾਮੀ ਬੱਲੇਬਾਜ਼ ਵਜੋਂ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਪਾਕਿਸਤਾਨ ਦੇ 100 ਰੁਪਏ 80 ਪੈਸੇ, ਭਾਰਤ ਦੇ 47 ਰੁਪਏ 11 ਪੈਸੇ ਅਤੇ ਅਮਰੀਕਾ ਦੇ 65 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 28 ਡਿਗਰੀ, ਐਡੀਲੇਡ 'ਚ ਧੁੱਪੇ ਧੁੱਪੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 27 ਡਿਗਰੀ, ਮੈਲਬਰਨ 'ਚ ਧੁੱਪ ਦਰਸ਼ਨ ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਕੈਨਬਰਾ, ਵੁਲਨਗੋਂਗ, ਸਿਡਨੀ ਅਤੇ ਨਿਊ ਕਾਸਲ 'ਚ ਮੌਸਮ ਇੱਕੋ ਜਿਹਾ ਰਹਿਣ ਦੀ ਸੰਭਾਵਨਾ ਹੈ। ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 28, 23, 26 ਅਤੇ 27 ਡਿਗਰੀ ਅਤੇ ਬ੍ਰਿਸਬਨ ਵਿੱਚ ਵੀ ਬਦਲ ਹੀ ਬਦਲ, ਵੱਧ ਤੋਂ ਵੱਧ ਤਾਪਮਾਨ 30 ਡਿਗਰੀ, ਡਾਰਵਿਨ ਵਿੱਚ ਕਿਤੇ ਕਿਤੇ ਹਲਕੀ ਵਾਛੜ ਪੈ ਸਕਦੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਦਿਓ ਇਜਾਜ਼ਤ, ਧੰਨਵਾਦ।
Want to hear more stories like this? Listen on Apple Podcasts, Google Podcasts, Spotify, or wherever you get your podcasts from.